Oh. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸ਼ੈਭੰ ਗੁਰਪ੍ਰਸਾਦ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਬ ਲੋਇ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਬ ਲੋਇ ਦਰਸ਼ਨ ਪਰਸੇ ਗੁਰੂ ਕੈ ਅੱਠ ਸੱਠ ਮਜਨ ਹੋ ਦਰਸ਼ਨ ਪਰਸੇ ਗੁਰੂ ਕੈ ਅੱਠ ਸੱਠ ਮਜਨ ਹੋ ਗੁਰਮੁਖ ਦੇਖ ਗੁਰੂ ਸੁਖ ਪਾਇਓ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਗੁਰੂ ਸੁਖ ਪਾਇਓ ਗੁਰੂ ਸੁਖ ਪਾਇਓ ਗੁਰੂ ਸੁਖ ਪਾਇਓ
ਗੁਰੂ ਮੁਖ ਦੇਖ ਗੁਰੂ
ਗੁਰੂ ਸੁਖ ਪਾਇਓ ਗੁਰੂ ਸੁਖ ਪਾਇਓ
ਗੁਰੂ ਮੁਖ ਕਰੂ ਸੋ
ਗੁਰਮੁਖ ਭੱਟਾਂ ਦਾ ਟੋਲਾ ਰੱਬੀ ਰਾਹ 'ਤੇ ਚੱਲਦਾ ਹੋਇਆ ਕਿਸੇ ਸੱਜਣ ਦੀ ਭਾਲ ਵਿੱਚ ਹੈ। ਕੋਈ ਐਸਾ ਸੱਜਣ ਮਿਲ ਪਵੇ ਜੋ ਰੱਬ ਦੇ ਨਾਲ ਮਿਲਾ ਦੇਵੇ। ਸ਼ੋਭਾ ਤਾਂ ਅਨੇਕਾਂ ਦੀ ਸੁਣੀ, ਪਰ ਜਦੋਂ ਨਜ਼ਦੀਕ ਜਾ ਕੇ ਵੇਖਿਆ ਰਹਿਤ ਕੋ ਖੁਸ਼ੀ ਨਾ ਆਏ। ਪਰ ਜਦੋਂ ਇਹ ਗੁਰਮੁਖ ਭੱਟਾਂ ਦਾ ਟੋਲਾ ਗੁਰੂ ਨਾਨਕ ਦੇ ਦਰਬਾਰ ਵਿੱਚ ਆਇਆ, ਸੀਸ ਝੁਕਾਇਆ, ਜਦੋਂ ਸਤ ਸੰਗਤ ਵਿੱਚ ਆ ਬਿਰਾਜੇ, ਇੱਥੇ ਇਹਨਾਂ ਨੂੰ ਅਨੁਭਵ ਹੋਇਆ ਸ਼ਾਂਤ ਸਹਿਜ ਅਤੇ ਜੀਵਨ ਦੇ ਰਹੱਸ਼ ਦਾ। ਐਸਾ ਅਨੁਭਵ ਹੋ ਗਿਆ ਕਿ ਦੁੱਖਾਂ ਦਾ ਪਲਾਇਣ ਇਸ ਹੀ ਦਰਬਾਰ ਤੋਂ ਹੋ ਸਕਦਾ ਹੈ। ਅਤੇ ਪਟ ਬੋਲੇ, ਗੁਰੂ ਦਾ ਮੁਖੜਾ ਦੇਖਿਆ, ਆਹ ਵੱਡਾ ਸੁੱਖ ਪਾਇਆ। ਗੁਰੂ ਮੁਖ ਦੇਖ ਗੁਰੂ ਸੁਖ ਪਾਏ। ਗੁਰੂ ਦਾ ਭਾਵ ਹੈ ਵੱਡਾ ਸੁੱਖ। ਸੁੱਖਾਂ 'ਚੋਂ ਵੱਡਾ ਸੁੱਖ ਆਤਮਿਕ ਸੁੱਖ। ਮੇਰਾ ਸਰੀਰ ਮਰ ਜਾਏਗਾ, ਮਰ ਜਾਏਗਾ, ਸਰੀਰ ਮਰ ਜਾਣਗੇ, ਮਰ ਜਾਣਗੇ, ਲੇਕਿਨ ਜੇ ਜੀਵਨ ਵਿੱਚ ਇਹ ਆਤਮਿਕ ਸੁੱਖ ਮਿਲ ਜਾਏ, ਇਹ ਸਰੀਰਾਂ ਦੇ ਮਰਨ ਤੋਂ ਬਾਅਦ ਵੀ ਇਹ ਸੁੱਖ ਨਹੀਂ ਮਰਦਾ। ਭੱਟਾ ਨੇ ਇਹੋ ਗੱਲ ਕਹੀ, ਗੁਰੂ ਦਾ ਮੁਖੜਾ ਦੇਖਿਆ ਅਤੇ ਵੱਡਾ ਸੁੱਖ ਪਾਇਆ। ਅਗਲੀ ਪੰਕਤੀ ਨੇ ਇੱਕ ਗੱਲ ਹੋਰ ਸਿੱਧ ਕਰ ਦਿੱਤੀ, ਗੁਰੂ ਦਾ ਮੁਖੜਾ ਦੇਖਣਾ ਕੈਸਾ। ਉਸ ਪੰਕਤੀ ਤੋਂ ਇਹ ਅਨੁਭਵ ਹੋ ਗਿਆ, ਜਦੋਂ ਗੁਰੂ ਦੇ ਮੁਖੜੇ ਦੇ ਮੁਖਾਰ ਬਿੰਦ ਵਿੱਚੋਂ ਸੱਚੇ ਸਾਈਂ ਦਾ ਸ਼ਬਦ ਸੁਣਿਆ, ਗੁਰੂ ਦਾ ਦਰਸ਼ਨ ਹੋ ਗਿਆ। ਇਸ ਦਾ ਭਾਵ ਇਹ ਹੋਇਆ, ਗੁਰੂ ਦਾ ਦਰਸ਼ਨ, ਗੁਰੂ ਦੇ ਮੁਖੜੇ ਤੋਂ ਸ਼ਬਦ ਦਾ ਸੁਣਨਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਹੀਂ ਗੁਰ ਸ਼ਬਦ ਦਾ ਸੁਣਨਾ। ਜੇ ਤੁਸੀਂ ਗੁਰ ਸ਼ਬਦ ਸੁਣ ਲਿਆ, ਗੁਰੂ ਦੇ ਦਰਸ਼ਨ ਹੋ ਗਏ, ਇੱਕ ਵਿਧ ਬਣ ਗਈ। ਵਿਧ ਕਿਸ ਗੱਲ ਦੀ? ਜਦੋਂ ਗੁਰੂ ਦੇ ਮੁਖੜੇ ਦੇ ਮੁਖਾਰ ਬਿੰਦ ਵਿੱਚੋਂ ਸ਼ਬਦ ਸੁਣਿਆ, ਉਹ ਸੁਣਿਆ ਹੋਇਆ ਸ਼ਬਦ ਜਦੋਂ ਅੰਦਰ ਵਸਿਆ, ਅੰਦਰ ਦੀ ਪਿਆਸ ਬੁੱਝੀ, ਜੋ ਚਿਰਾਂ ਤੋਂ ਤ੍ਰੇਹ ਲੱਗੀ ਹੋਈ ਸੀ ਦਰਸ਼ਨਾਂ ਦੀ, ਸਾਈਂ ਦੇ ਦਰਸ਼ਨਾਂ ਦੀ, ਉਹ ਸ਼ਬਦ ਦੇ ਸੁਣਨ ਨਾਲ ਪਿਆਸ ਬੁੱਝੀ। ਜਿਹੜਾ ਮਨ ਦਸੇ ਦਿਸ਼ਾ ਵੱਲ ਦੌੜਦਾ ਸੀ ਵਾਸ਼ਨਾਵਾਂ ਦੇ ਰਸਾਂ ਵਿੱਚ, ਉਹ ਟਿਕਾਓ ਵਿੱਚ ਆ ਗਿਆ। ਹੁਣ ਵਾਸ਼ਨਾਵਾਂ ਦੇ ਰਸਾਂ ਵੱਲ ਨਹੀਂ ਦੌੜਦਾ। ਜਦੋਂ ਅੰਦਰ ਦੀ ਤ੍ਰਿਪਤੀ ਆਈ ਤਾਂ ਭੱਟਾ ਨੇ ਕਿਹਾ, ਆਹ ਵੱਡਾ ਸੁੱਖ ਪਾਇਆ। ਗੁਰੂ ਦਾ ਮੁਖੜਾ ਦੇਖਣਾ, ਗੁਰੂ ਦੇ ਮੁਖਾਰ ਬਿੰਦ ਵਿੱਚੋਂ ਸ਼ਬਦ ਸੁਣਨਾ, ਸ਼ਬਦ ਦਾ ਸੁਣਨਾ ਦਰਸ਼ਨ ਹਨ। ਸੁਰਤ ਸ਼ਬਦ ਨੂੰ ਛੂਹ ਜਾਏ ਤਾਂ ਪਰਸਨ ਹੈ, ਸ਼ਬਦ ਵਿਚਾਰ ਵਿੱਚ ਆ ਜਾਏ ਤਾਂ ਸਰਸਨ ਹੈ। ਵਿਚਾਰ ਦੀ ਕਮਾਈ ਹੋ ਜਾਏ ਤਾਂ ਹਰਸਨ ਪੈਦਾ ਹੁੰਦਾ ਹੈ। ਆਖੋ ਵਾਹਿਗੁਰੂ ਸਾਹਿਬ ਨੇ ਕਿਹਾ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਸ ਤਰ੍ਹਾਂ ਵੀ ਖੋਲਿਆ, ਕਹਿੰਦੇ ਇੱਕ ਗਰਮੀ ਦਾ ਸਤਾਇਆ ਹੋਇਆ ਬੰਦਾ ਪਸੀਨੋ ਪਸੀਨ ਹੋਇਆ, ਇੱਕ ਤਾਂ ਗਰਮੀ ਦਾ ਸਤਾਇਆ ਹੋਇਆ, ਦੂਜਾ ਪਿਆਸ ਨੇ ਵੀ ਤੜਫਾਇਆ। ਵਿਆਕੁਲਤਾ ਹੀ ਵਿਆਕੁਲਤਾ, ਸਾਹਮਣੇ ਦੇਖਿਆ ਇੱਕ ਪਾਣੀ ਦਾ ਤਲਾਬ, ਭੱਜਿਆ ਗਿਆ ਜਾਂ ਕਿ ਛਾਲ ਮਾਰੀ, ਡੁਬਕੀ ਉਸ ਤਲਾਬ ਦੇ ਪਾਣੀ ਵਿੱਚ ਲਗਾਈ, ਤਨ ਨੇ ਪਾਣੀ ਨਾਲ ਇਸ਼ਨਾਨ ਕੀਤਾ ਅਤੇ ਪਾਣੀ ਬੁੱਕ ਭਰ ਭਰ ਕੇ ਪੀਤਾ। ਜਦੋਂ ਬਾਹਰ ਨਿਕਲਿਆ ਤਾਂ ਕਹਿੰਦਾ ਆਹ ਠੰਡ ਪੈ ਗਈ, ਆਖੋ ਵਾਹਿਗੁਰੂ ਆਹ ਠੰਡ ਪੈ ਗਈ। ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਮੰਦੀਆਂ ਵਾਸ਼ਨਾਵਾਂ ਵੱਲੋਂ ਗਰਸਿਆ ਹੋਇਆ ਬੰਦਾ, ਵਿਕਾਰਾਂ ਦੀ ਗਰਮੀ ਦਾ ਸਤਾਇਆ ਹੋਇਆ, ਅੰਦਰ ਭਟਕਣਾ ਹੀ ਭਟਕਣਾ, ਅੰਦਰ ਕਲਪਨਾਵਾਂ ਦਾ ਘੇਰਾ, ਕੁੜਦਾ ਹੀ ਰਹਿੰਦਾ, ਸ਼ਾਂਤੀ ਨਸੀਬਾਂ ਵਿੱਚ ਨਹੀਂ, ਐਸੀ ਭਟਕਣਾ ਵਿੱਚ ਭਟਕਦਾ ਭਟਕਦਾ ਜਦੋਂ ਗੁਰੂ ਦਰਬਾਰ ਵਿੱਚ ਆਇਆ, ਗੁਰੂ ਦੇ ਸਤਸੰਗ ਰੂਪੀ ਸਰੋਵਰ ਨੂੰ ਵੇਖਿਆ, ਜਦੋਂ ਸਤਸੰਗ ਵਿੱਚ ਆ ਕੇ ਲਿਵ ਲਗਾ ਕੇ ਬਹਿ ਗਿਆ, ਲਿਵ ਲਗਾ ਕੇ ਇਸ਼ਨਾਨ ਕੀਤਾ, ਗੁਰੂ ਉਪਦੇਸ਼ ਨੂੰ ਸੁਣਿਆ, ਜਿਵੇਂ ਜਿਵੇਂ ਗੁਰੂ ਉਪਦੇਸ਼ ਗੁਰੂ ਸ਼ਬਦ ਅੰਦਰ ਵਸਦਾ ਗਿਆ ਅਤੇ ਇਹ ਵੀ ਬੋਲ ਪਿਆ ਆਹ ਵੱਡਾ ਸੁੱਖ ਪਾਇਆ। ਆਖੋ ਅੱਜ ਭੱਟਾਂ ਦਾ ਕਹਿਣਾ ਗੁਰੂ ਮੁਖ ਦੇਖ ਗੁਰੂ ਸੁੱਖ ਪਾਏ। ਇੱਥੇ ਇੱਕ ਬੇਨਤੀ ਕਰਾਂ, ਜਿਸ ਦਿਨ ਵੀ ਤੁਹਾਨੂੰ ਗੁਰੂ ਦੇ ਦਰਸ਼ਨ ਹੋ ਗਏ ਨਾ, ਜਿਵੇਂ ਭੱਟਾਂ ਨੂੰ ਹੋਏ, ਸਾਡੇ ਤੁਹਾਡੇ ਵੀ ਭਾਗ ਜਾਗਣ, ਅਸੀਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਸੇ ਤਰ੍ਹਾਂ ਦਰਸ਼ਨ ਕਰ ਲਈਏ ਜਿਵੇਂ ਭੱਟਾਂ ਨੇ ਕੀਤੇ, ਉਸ ਦੀ ਇੱਕ ਨਿਸ਼ਾਨੀ ਹੋਏਗੀ। ਉਸ ਦਿਨ ਤੁਹਾਨੂੰ ਗੁਰੂ ਦੇ ਦਰਸ਼ਨ ਕਰਦਿਆਂ ਗੁਰੂ ਤੋਂ ਬਿਨਾਂ ਤੁਹਾਡਾ ਹੋਰ ਕਿਸੇ ਨੂੰ ਮੰਗਣ ਦਾ ਚਿੱਤ ਨਹੀਂ ਹੋਏਗਾ। ਆਖੋ ਪਾਏਗਾ ਸਮਝ ਲੈਣਾ ਗੁਰੂ ਦੇ ਦਰਸ਼ਨ ਹੋ ਗਏ। ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚਿੱਤ ਨਾ। ਆਖੋ ਪਾਏਗਾ ਜੇ ਗੁਰੂ ਗ੍ਰੰਥ ਸਾਹਿਬ ਦੇ ਦਰ 'ਤੇ ਖੜ ਕੇ ਗੁਰੂ ਤੋਂ ਬਿਨਾਂ ਸਾਈਂ ਤੋਂ ਬਿਨਾਂ ਹੋਰ ਕੁਝ ਮੰਗ ਰਹੇ ਹੋ, ਫਿਰ ਸਮਝ ਲੈਣਾ ਅਜੇ ਗੁਰੂ ਦੇ ਦਰਸ਼ਨ ਨਹੀਂ ਹੋਏ। ਆਖੋ ਵਾਹਿਗੁਰੂ ਇੱਕੋ ਇੱਕ ਨਿਸ਼ਾਨੀ ਦੱਸੀ, ਪ੍ਰਭ ਦੇਖਦਿਆਂ ਪ੍ਰਭੂ ਨੂੰ ਦੇਖਦਿਆਂ ਦੁੱਖ ਭੁੱਖ ਗਈ। ਆਖੋ ਜਦ ਦੁੱਖ ਤੇ ਭੁੱਖ ਹੀ ਨਹੀਂ ਮੰਗੇਗਾ ਕੀ? ਆਖੋ ਮੰਗੇਗਾ ਉਹ ਜਿਸ ਦੀ ਦੁੱਖ ਭੁੱਖ ਹੈ। ਢਾਡੀ ਕੋ ਮੰਗਣ ਚੇਤਨਾ ਸਾਹਿਬ ਨੇ ਆਪਣੀ ਬਾਣੀ 'ਚ ਆਖ ਗਿਆ ਜਦੋਂ ਦਰਸ਼ਨ ਹੋ ਗਏ, ਜੋ ਸੁੱਖ ਦਰਸ਼ਨ ਪੇਖ ਤੇ ਪਿਆਰੇ ਮੁਖ ਤੇ ਕਹਿਣ ਨਾ ਜਾਏ। ਆਖੋ ਵਾਹਿਗੁਰੂ ਤੁਸੀਂ ਕਹਿ ਹੀ ਨਹੀਂ ਸਕਦੇ ਕਿੰਨਾ ਕੁ ਆਨੰਦ ਆਇਆ। ਸਾਚੀ ਪ੍ਰੀਤ ਨਾ ਟੁੱਟੀ ਪਿਆਰੇ ਜੁਗ ਜੁਗ ਰਹੀ ਸਮਾਏ। ਅੱਜ ਭੱਟਾਂ ਦਾ ਇਹ ਕਹਿਣਾ ਆਹ ਗੁਰੂ ਦੇ ਮੁਖੜੇ ਦੇ ਮੁਖਾਰ ਬਿੰਦ ਵਿੱਚੋਂ ਜਦੋਂ ਸ਼ਬਦ ਸੁਣਿਆ, ਇਹ ਮੈਂ ਬਾਰ ਬਾਰ ਕਿਉਂ ਕਹਿ ਰਿਹਾ, ਅਸੀਂ ਤੁਸੀਂ ਆਉਂਦੇ ਹਾਂ ਮੱਥਾ ਟੇਕਿਆ ਦੌੜ ਗਏ। ਆਖੋ ਵਾਹਿਗੁਰੂ ਮੈਂ ਦਿੱਲੀ ਦੇਖਿਆ ਇੱਕੋ ਦਿਨ ਕਈ ਕਈ ਗੁਰਦੁਆਰੇ ਮੱਥਾ ਟੇਕਿਆ ਦੌੜ ਗਏ, ਦਰਸ਼ਨ ਕਿੱਥੇ ਹੋਏ ਨੇ ਤੁਹਾਨੂੰ? ਇਹ ਵਿਚਾਰਨਾ ਹੋਏਗਾ। ਮੱਥਾ ਤਾਂ ਟੇਕਣਾ ਹੀ ਟੇਕਣਾ, ਲੇਕਿਨ ਮੱਥਾ ਟੇਕਣਾ ਵੀ ਤੁਹਾਡਾ ਉਦੋਂ ਮੰਨਿਆ ਜਾਏਗਾ ਜਦੋਂ ਇਹ ਸਮਝ ਆ ਜਾਓਗੇ ਤੁਧ ਨੂੰ ਨਿਮਣ ਮੰਨਣ ਤੇਰਾ ਨਾ। ਜੇ ਇਸ ਸਿਧਾਂਤ ਨੂੰ ਨਹੀਂ ਅਪਣਾਇਆ ਤਾਂ ਅਜੇ ਮੱਥਾ ਵੀ ਨਹੀਂ ਟੇਕਿਆ। ਜਿਸ ਦਿਨ ਸੱਚਮੁੱਚ ਤੁਸੀਂ ਮੱਥਾ ਟੇਕਿਆ, ਇਸ ਅਵਸਥਾ ਨੂੰ ਕਮਾ ਜਾਓਗੇ ਮੰਨਣ ਤੇਰਾ ਨਾ, ਫਿਰ ਸਮਝ ਆਏਗੀ ਕਿ ਗੁਰੂ ਦਾ ਦੀਦਾਰ ਗੁਰੂ ਦੇ ਮੁਖੜੇ ਦੇ ਮੁਖਾਰ ਬਿੰਦ ਵਿੱਚੋਂ ਸ਼ਬਦ ਨੂੰ ਸੁਣਨਾ, ਕਿਉਂਕਿ ਗੁਰੂ ਸਰੀਰ ਨਹੀਂ ਹੈ, ਸਰੀਰ ਰਾਹੀਂ ਪ੍ਰਕਾਸ਼ ਕਰਦਾ। ਸੁਗੰਧੀ ਫੁੱਲ ਨਹੀਂ ਹੈ, ਫੁੱਲਾਂ ਰਾਹੀਂ ਪ੍ਰਗਟ ਹੁੰਦੀ ਹੈ। ਜੇ ਗੁਰੂ ਸਰੀਰ ਹੀ ਨਹੀਂ ਤਾਂ ਗੁਰੂ ਰਾਮਦਾਸ ਜੀ ਦੇ ਹੁਣ ਵੀ ਦਰਸ਼ਨ ਹੁੰਦੇ ਨੇ ਗੁਰ ਸ਼ਬਦ 'ਚੋਂ। ਆਖੋ ਵਾਹਿਗੁਰੂ ਅੱਜ ਭੱਟਾਂ ਦਾ ਇਹ ਕਹਿਣਾ ਵੀ ਅੱਜ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਗੋਬਿੰਦਵਾਲ ਹੀ ਜੋ ਬਿਆਸ ਦੇ ਕਿਨਾਰੇ 'ਤੇ ਹੈ, ਅੱਜ ਇਹੋ ਹੀ ਗੋਬਿੰਦਪੁਰੀ ਬਣਿਆ ਹੋਇਆ। ਆਖੋ ਵਾਹਿਗੁਰੂ ਬੈਕੁੰਠ ਬਣ ਗਿਆ। ਜਿਹੜੀ ਵਰਖਾ ਦੀ ਬੜੇ ਸਮੇਂ ਤੋਂ ਪਿਆਸ ਲੱਗੀ ਹੋਈ ਸੀ, ਆਹ ਵੇਖੋ ਗੁਰੂ ਦੇ ਮੁਖੜੇ ਦੇ ਮੁਖਾਰ ਬਿੰਦ ਵਿੱਚੋਂ ਸ਼ਬਦ ਸੁਣਿਆ ਅਤੇ ਪਿਆਸ ਬੁਝ ਗਈ। ਥੋੜ੍ਹਾ ਜਿਹਾ ਸੁਣ ਹੋਰ ਖੁੱਲ੍ਹ ਕੇ ਅੱਜ ਮੈਂ ਥੋੜ੍ਹਾ ਸਮਾਂ ਮੰਗਾਂਗਾ ਤੁਹਾਡੇ ਕੋਲੋਂ ਇਸ ਵਿਸ਼ੇ ਨੂੰ ਛੂਣ ਵਾਸਤੇ। ਜਦੋਂ ਮੇਰੇ ਅੰਦਰ ਕੋਈ ਤੜਫਣਾ ਹੋਵੇ, ਮੈਨੂੰ ਕੋਈ ਸਮਝਾਵੇ, ਸਮਝਾਉਂਦਾ ਤਾਂ ਮੈਂ ਸੁਣਦਾ ਹਾਂ ਤਾਂ ਹੀ ਸਮਝਦਾ ਨਾ ਅਗਵਾਹੀ। ਜੇ ਮੈਂ ਸੁਣ ਕੇ ਸਮਝਦਾ ਤਾਂ ਮੈਨੂੰ ਸ਼ਾਂਤੀ ਆਉਂਦੀ ਹੈ। ਇਸ ਦਾ ਭਾਵ ਹੈ ਕਿ ਸੁਣ ਕੇ ਸਮਝ ਕੇ ਹੀ ਸ਼ਾਂਤੀ ਆ ਸਕਦੀ ਹੈ। ਮਨੁੱਖੀ ਸਮਝ ਦਾ ਪਹਿਲਾ ਸੂਤਰ ਸੁਣਨਾ ਹੈ। ਮਨੁੱਖੀ ਸਮਝ ਦੇ ਸਿਰਫ ਦੋ ਸੂਤਰ ਨੇ, ਇੱਕ ਸੁਣਨਾ ਇੱਕ ਪੜ੍ਹਨਾ। ਲੇਕਿਨ ਸੁਣਨਾ ਪਹਿਲਾ ਸੂਤਰ ਹੈ, ਪਹਿਲਾ ਸੂਤਰ ਹੀ ਸੁਣਨਾ ਹੈ। ਜੇ ਤੁਸੀਂ ਗੁਰੂ ਦੇ ਦਰ 'ਤੇ ਆ ਕੇ ਗੁਰੂ ਕੋਲੋਂ ਕੁਛ ਸੁਣਿਆ ਹੀ ਨਹੀਂ, ਗੁਰੂ ਦਾ ਸ਼ਬਦ ਹੀ ਨਹੀਂ ਸੁਣਿਆ, ਤੁਸੀਂ ਇਹ ਕਹਿ ਹੀ ਨਹੀਂ ਸਕਦੇ ਮੈਂ ਗੁਰੂ ਕਿਹੋ ਜਿਹਾ ਡਿੱਠਾ ਹੈ। ਆਖੋ ਵਾਹਿਗੁਰੂ ਉਦੋਂ ਹੀ ਕਹੋਗੇ ਨਾ ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੰਡੀ ਚ। ਜੇ ਸੁਗੰਧੀ ਸੁੰਘੀ ਨਹੀਂ, ਤੁਸੀਂ ਨਹੀਂ ਕਹਿ ਸਕਦੇ ਮੈਂ ਫੁੱਲ ਕੈਸਾ ਦੇਖਿਆ, ਉਦੋਂ ਹੀ ਕਹੋਗੇ ਨਾ ਜੇ ਸੁੰਘੀ ਹੋਈ ਹੈ ਜੈਸਾ ਸੁੰਘਿਆ ਤੈਸਾ ਫੁੱਲ ਹੈ। ਆਖੋ ਵਾਹਿਗੁਰੂ। ਹੁਣ ਇਹ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਦੀ ਗੱਲ ਜੋ ਭੱਟਾ ਨੇ ਕੀਤੀ, ਇਹ ਗੁਰੂ ਕੌਣ ਨੇ? ਆਖੋ ਵਾਹਿਗੁਰੂ। ਇਹ ਭੱਟ ਕੈਸੇ ਗੁਰੂ ਦੀ ਗੱਲ ਕਰੇ ਨੇ? ਆਓ ਇਹ ਸ਼ਬਦ ਬੋਲ ਕੇ ਵਿਚਾਰ ਕਰੀਏ। ਕਬ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ। ਕਬ ਕਲ ਠਾਕੁਰ ਹਰਦਾਸ
ਗੁਣ ਸਦਕਾ
अब नाशी अब गत त्यायो तिस पेटे दारिद्र न चंपे कल सहार तास गुण जंपे कल सहार तास गुण जंपे
कब कल ठकुर हरदास तने गुर राम दास सारी अपार परे कब कल ठाकुर हरदास तने गुर राम दास सारी अपार परे
जपो गुण बिमल सुजान जान के रे जपो गुण बिमल सुजान जान के रे सतगुर सेव शब्द रस पाया इन सतगुर सेव शब्द रस पाया नाम हरदास तने गुर राम दास सारी अपार परे कब कल ठकुर हरदास तने गुर राम दास सारी अपार परे हर नाम रसक गोविंद गुण गाहत हर नाम रसक गोविंद गुण गाहत चाहक तत सुमत सम
जिस शरीर राही गुरु ने प्रकाश किया, जिस फुल राही सुगंधी प्रगट हुई, आखो वाहिगुरु, उस शरीर का जन्म ठाकुर हरदास दे कर होया। माता दया कौर की कुखों पटा ने जिस गुरु की गल की, गुरु मुख देख गुरु सुख पाए। माता दया कौर की गोद विच ये बालक जिस दा नाम जेठा रखिया गया, जेठा इस करके रखिया गया बड़े करके, आखो भाई पहला पुत्र। माता दया कौर ने अजे दया देनी ही सी, पर करते नु कुछ होर मंजूर सी, सदा लई इस बालक तो विछोड़ा पा गई, संसार तो चली गई। पिता हरदास ने मां का भी प्यार देना सी ते प्यो का भी, पर की पता करते नु की मंजूर है, पिता का साया भी सिर तो जांदा रहा। बिरध अवस्था की नानी दी संभाल विच भाई जेठा जी नू रहना पिया। दो अवस्था ऐसिया हन, एक बजुर्गी दी, एक बालक अवस्था। मैं वेख्या दोनों नू सहारे की लोड़ है। जिथे बालक नू सहारे की लोड़ है संभालण लई, उत्थे बजुर्ग नू भी सहारे की लोड़ है संभालण लई। पर करते दा खेल कैसा है, इत्थे बालक नू बजुर्ग मिल गया ते बजुर्ग नू बालक। अकबर